ओंकार सतनाम कर्ता पुरुष निर्भव निर्वैर अकाल मुहूर्त अजूनी सैभं गुरु प्रसाद। जगत गुरु बाबा गुरु नानक देव जी महाराज की बाणी के अंदर ऐसा फरमान आया है कि रूहे जमीन देच जितना मनुख खतरनाक है इतना कोई पशु पंखी खतरनाक नहीं। मनुख की हानि जितनी मनुख दे हथों होई है इतनी पशुओं दे हथों नहीं हुई। कोई पशु इतना खूनखार इतना दरिंदा इतना भयानक नहीं है जितना के मनुख भयानक है, मनुख खूनखार है। कारण एक पशु सिर्फ अपनी होंद रखता है, एक पशु की होंद रखता है, पर जो मनुख है ये अनेक पशुओं का मजमूआ है, अनगिनत पशुओं का इकट्ठ है। इस वास्ते जितना बंदा खतरनाक है इतना होर कोई भी खतरनाक नहीं, और जितनी बंदे दे उत्ते बंदिश रखनी पैंदी है इतनी पशु पंखियों दे उत्ते सानू बंदिश रखने की लोड़ नहीं। ये जो तोपां टैंक हाइड्रोजन बम इत्यादक बनाए गए ने ये कीड़े मकोड़ियां नू मारन वास्ते नहीं, ये पशु पंखियों नू मारन वास्ते नहीं, आखिर मनुख नू मारन वास्ते ही बनाए गए ने। सहजे सहजे ज्यों ज्यों मनुख खतरनाक होंदा गया त्यों त्यों हथियार भी खतरनाक होंदे गए। जद मनुख सरल ते सहज जी रहा सी उदों मनुख दा सब तो वड्डा हथियार लाठी सी। इहदी सरलता थोड़ी जिही भंग होई, लाठी ने बरछे दा रूप धारण किया। यह होर थोड़ा जिहा खतरनाक होया तीर कमान की दुनिया आई, बंदूक की दुनिया आई, फिर तोपा आईया, फिर टैंक आए, और अज मनुख इतना खतरनाक होया है कि इसनू काबू रखण दे वास्ते हाइड्रोजन बम तक मनुख पहुँच गए। अणगिणत ऐसे उदाहरण मिलते हैं कि जितना मनुख खूनखार है इतना कोई भी पशु नहीं। रात दे वक्त करीबन करीबन हर शहरां दे बाजार बंद हो जाते हैं, दुकानों नूं बहुत वड्डे वड्डे ताले लाने पैंदे ने और कई कई ताले लाने पैंदे ने। दुकानदार नूं पुछिए जिहड़े तू पंज पंज दस दस ताले लाए ने ये पशुआं तो डरदे हुए पंछियां तो डरदे हुए, कीड़ियां दा डर है मकौड़ियां दा डर है उठां ते बैलां दा डर है, आया तैनू किहड़े जानवर दा डर है? तो फिर वो एक ही जवाब देंदा है किसे पशु दा डर नहीं, मनुख दा ही डर है, सिर्फ बंदे दा ही डर है। बंदा बंदे तो जितना भयभीत है बंदा किसे भी पशु तो इतना भयभीत नहीं। इस तो एक गल स्पष्ट हो गई, कोई भी पशु इतना खूनखार नहीं जितना कि मनुख खूनखार है। किसी पशु दे अंदर जद खूनखारी दा मारा मादा पैदा होंदा है तो हमला करके किसे एक दो पशुओं नू ही मौत दे घाट उतारदा है। जद मनुख दे अंदर पशु बिरतियां प्रधान रूप दे उजागर होंदियां तां ये बस्तियां दियां बस्तियां उजाड़ देंदा है, शहरां दे शहर गर्क कर देंदा है, कई दफा मुल्कां दे मुल्क नेस्तो नाबूद कर देंदा है। मनुख दे अंदर इतना पशुआं दा जमा है। आम एक चिंता व्यक्त की जा रही है कि जंगलों के अंदर जंगली जानवर घटते जा रहे हैं, किधरे उन्हां दी नस्ल ही ना खो जाए, इस गल की चिंता भी राजनीतिक लोगों नूं है भी किसी तरीके नाल भी इन्हां पशुओं की नस्ल नूं बचाया जाए, सुरक्षित बन हर देश दे बकायदा रखे जा रहे हैं ताकि पशु बिल्कुल नष्ट ना हो जान। चिंता व्यक्त कर रहे हैं सियाने बंदे भई ऐसा ही ना होवे कि जंगली जानवर बिल्कुल ही विदा हो जान। मैनूं ऐसा दिखाई देंदा है हुण इन्हां जंगली जानवरां दी वाकई कोई लोड़ भी नहीं, क्यों कि जद मनुख ही जानवरां दी तरह जीवन लग पै तां फिर जानवरां दी लोड़ ही की है। ते जे मनुख शहरां नूं ही जंगल बना लवे तां फिर जंगलां दी होंद की मैने रखती। जंगलों के अंदर भी पशु इतने नहीं लड़ते जितने मनुख शहरां दे च लड़ते हैं, घोंसलों में भी पंछी इतने नहीं लड़ते जितने घरां दे च मनुखां ने कलेश मचाया होया और अनर्थ मचाया होया। ਲੜਾਈ ਝਗੜਿਆਂ ਦੀ ਇੰਤਹਾ ਵੇਖਣੀ ਹੋਵੇ ਤਾਂ ਮਨੁੱਖਾਂ ਦੀ ਦੁਨੀਆ 'ਚ ਮਿਲਦੀ ਹੈ, ਪਸ਼ੂਆਂ ਦੀ ਦੁਨੀਆ 'ਚ ਨਹੀਂ, ਪੰਛੀਆਂ ਦੀ ਦੁਨੀਆ ਦੇ 'ਚ ਇਤਨੀ ਨਹੀਂ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚੰਦ ਵਾਕ ਨੇ ਔਰ ਭਗਤ ਕਬੀਰ ਜੀ ਮਹਾਰਾਜ ਦੀ ਕੁਛ ਰਚਨਾ ਹੈ, ਉਹਨਾਂ ਦਾ ਕਹਿਣਾ ਹੈ ਕਿ ਮਨੁੱਖ ਅਣਗਿਣਤ ਪਸ਼ੂਆਂ ਦਾ ਮਜਮੂ ਹੈ, ਜਿਸੇ ਕਿ ਬੰਦਾ ਕੋਈ ਜ਼ੂ ਵੇਖਣ ਜਾਂਦਾ ਹੈ, ਚਿੜੀਆ ਘਰ ਵੇਖਣ ਜਾਂਦਾ ਹੈ, ਉੱਥੇ ਬਹੁਤ ਸਾਰੇ ਪਸ਼ੂ ਵੇਖ ਕੇ ਆਉਂਦਾ ਹੈ। ਕਦੀ ਮਨੁੱਖ ਆਪਣੀ ਸੁਰਤ ਨੂੰ ਅੰਤਰ ਆਤਮੇ 'ਚ ਲੈ ਜਾਏ ਤਾਂ ਪਸ਼ੂਆਂ ਦੀਆਂ ਅਨੇਕਾਂ ਹੀ ਬਿਰਤੀਆਂ ਇਸ ਨੂੰ ਆਪਣੇ ਅੰਦਰ ਦਿਖਾਈ ਦੇਣਗੇ। ਆਕਾਰ ਕਰਕੇ, ਸਰੂਪ ਕਰਕੇ ਤਾਂ ਪਸ਼ੂ ਅੰਦਰ ਨਹੀਂ ਬੈਠੇ, ਪਰ ਸੁਰਤ ਕਰਕੇ, ਸੁਭਾਅ ਕਰਕੇ, ਸੰਸਕਾਰ ਕਰਕੇ ਇਹ ਸਾਰੇ ਪਸ਼ੂ ਮਨੁੱਖ ਦੇ ਅੰਦਰ ਬੈਠੇ ਹੋਏ ਨੇ। ਜਿਸ ਦੇ 'ਚੋਂ ਕੁਛ ਵਿਸ਼ੇਸ਼ ਵਿਸ਼ੇਸ਼ ਪਸ਼ੂਆਂ ਦੇ ਨਾਮ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੱਸੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਉਦਿਆਨ ਬਸਨੰ ਸੰਸਾਰੰ ਸਨਬੰਧੀ ਸਵਾਨ ਸਿਆਲ ਖਰੇ। ਇਹ ਬੰਦੇ ਤੇਰੇ ਜਿਹੜੇ ਸੰਬੰਧੀ ਨੇ, ਸਵਾਨ ਸਿਆਲ ਖਰੇ, ਕੁੱਤੇ ਗਿੱਦੜ ਔਰ ਖੋਤੇ, ਇਹ ਬੰਦੇ ਇਹ ਤੇਰੇ ਸੰਬੰਧੀ ਨੇ, ਇਹ ਤੇਰੇ ਰਿਸ਼ਤੇਦਾਰ ਨੇ। ਕੋਮਲ ਹੁਨਰਾਂ ਦੇ ਮਾਲਕ ਔਰ ਕੋਮਲ ਹਿਰਦਾ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਆਖਣ ਤਾਂ ਚੋਟ ਲੱਗਦੀ ਹੈ, ਬਈ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ, ਮਨੁੱਖ ਦੇ ਰਿਸ਼ਤੇਦਾਰ ਗਿੱਦੜ ਖੋਤੇ ਅਤੇ ਕੁੱਤੇ ਨੇ। ਪਰ ਹਕੀਕਤ ਇਹ ਹੀ ਹੈ, ਸੱਚਾਈ ਇਹ ਹੀ ਹੈ, ਸੁਰਤ ਕਰਕੇ, ਸੁਭਾਅ ਕਰਕੇ ਕੁੱਤਾ ਗਿੱਦੜ ਖੋਤਾ ਮਨੁੱਖ ਦੇ ਅੰਦਰ ਬੈਠਾ ਹੋਇਆ। ਸਿਆਲ ਜਿਹੜਾ ਗਿੱਦੜ ਹੈ, ਉਸਦੀ ਫਿਤਰਤ ਦੇ 'ਚ ਆਲਸ ਰਮਿਆ ਹੋਇਆ, ਰੋਮ ਰੋਮ ਦੇ 'ਚ ਗਿੱਦੜ ਦੇ ਅੰਦਰ ਆਲਸ ਹੈ ਅਤੇ ਡਰ ਹੈ। ਅਤੇ ਹੁਣ ਜਿਹੜਾ ਬੰਦਾ ਅੱਠੇ ਪੈਰ ਡਰਿਆ ਹੀ ਹੋਇਆ ਅਤੇ ਆਲਸੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਸ਼ਕਲ ਸੂਰਤ ਇਸ ਮਨੁੱਖ ਦੀ ਮਨੁੱਖਾਂ ਵਾਲੀ ਹੈ, ਸੁਭਾਅ ਕਰਕੇ ਤਾਂ ਇਸ ਦੇ ਅੰਦਰ ਗਿੱਦੜ ਹੀ ਕੰਮ ਕਰ ਰਿਹਾ। ਹਰ ਵਕਤ ਡਰਿਆ ਹੋਇਆ, ਮੌਤ ਤੋਂ ਡਰਦਾ ਹੈ, ਬਿਮਾਰੀ ਤੋਂ ਡਰਦਾ ਹੈ, ਕਮਾਇਆ ਹੋਇਆ ਧਨ ਕਿਧਰੇ ਨਾਸ਼ ਨਾ ਹੋ ਜਾਏ ਇਸ ਦਾ ਡਰ ਹੈ, ਬਣੀ ਬਣਾਈ ਇੱਜ਼ਤ ਕਿਧਰੇ ਨਸ਼ਟ ਨਾ ਹੋ ਜਾਏ ਇਸ ਦਾ ਡਰ ਹੈ, ਕਦਮ ਇੱਕ ਰੱਖਦਾ ਹੈ ਡਰ 10 ਪੈਦਾ ਹੁੰਦੇ ਨੇ, ਤੋ ਇਹ ਤੇ ਗਿੱਦੜ ਵਾਲੀ ਫਿਤਰਤ ਹੈ। ਭਗਤ ਕਬੀਰ ਦਾ ਕਹਿਣਾ ਹੈ, ਕਹਿਤ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਓ। ਰਾਮ ਦੇ ਗੁਣ ਗਾਉਂਦਿਆਂ ਗਾਉਂਦਿਆਂ ਮੈਂ ਇਸ ਹਾਲਤ ਵਿੱਚ ਪਹੁੰਚ ਗਿਆ, ਨਾ ਕਿਸੇ ਕੋਲ ਡਰਦਾ ਨਾ ਕਿਸੇ ਨੂੰ ਡਰਾਉਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਗਿਆਨੀ ਹੀ ਉਸ ਨੂੰ ਮੰਨਦੇ ਨੇ, ਜਿਹੜਾ ਨਾ ਕਿਸੇ ਨੂੰ ਕਿਸੇ ਕੋਲ ਡਰੇ ਨਾ ਹੀ ਕਿਸੇ ਨੂੰ ਡਰਾਵੇ। ਬਹਿ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾ। ਤੋ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖੜੇ। ਡਰ ਅਤੇ ਆਲਸ ਇਹ ਗਿੱਦੜ ਦੀ ਫਿਤਰਤ ਹੈ। ਅਗਰ ਮਨੁੱਖ ਦੀ ਵੀ ਇਹੀ ਫਿਤਰਤ ਹੈ ਤਾਂ ਫਿਰ ਮਨੁੱਖ ਦੇ ਅੰਦਰ ਇੱਕ ਸਿਆਲ ਕੰਮ ਕਰ ਰਿਹਾ ਹੈ, ਗਿੱਦੜ ਕੰਮ ਕਰ ਰਿਹਾ। ਮਨੁੱਖ ਦੇ ਅੰਦਰ ਕੁੱਤਾ ਵੀ ਹੈ। ਕੁੱਤੇ ਦੀ ਫਿਤਰਤ ਕੀ ਹੈ? ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ, ਕੁੱਤਾ ਕੁੱਤੇ 'ਤੇ ਭੌਂਕਦਾ, ਕੁੱਤਾ ਕੁੱਤੇ 'ਤੇ ਟੁੱਟ ਪੈਂਦਾ। ਆਮ ਪ੍ਰਚਲਿਤ ਅਸੀਂ ਇਹ ਦੇਖਦੇ ਹਾਂ ਕਿ ਕੁੱਤਾ ਕੁੱਤੇ ਦਾ ਵੈਰੀ ਹੈ। ਪਰ ਜੇ ਹੁਣ ਮਨੁੱਖ ਵੀ ਮਨੁੱਖ ਦਾ ਵੈਰੀ ਹੋਵੇ ਅਤੇ ਮਨੁੱਖ ਨੂੰ ਮਨੁੱਖ ਹੀ ਨਾ ਚੰਗੇ ਲੱਗਣ ਅਤੇ ਮਨੁੱਖ ਮਨੁੱਖਾਂ ਦੇ ਉੱਤੇ ਹੀ ਆਵਾਜ਼ੇ ਕਸੇ, ਇਹ ਤਾਂ ਕੂਕਰ ਬਿਰਤੀ ਹੈ। ਔਰ ਇਹ ਬਿਰਤੀ ਬੜੇ ਪ੍ਰਧਾਨ ਰੂਪ ਦੇ 'ਚ ਮਨੁੱਖਾਂ ਦੇ 'ਚ ਦੇਖਣ ਨੂੰ ਮਿਲਦੀ ਹੈ। ਐਸਾ ਹੀ ਨਹੀਂ ਕਿ ਕੂਕਰ ਹੀ ਸਿਰਫ ਕੂਕਰ ਹੈ, ਬਲਕਿ ਮਨੁੱਖ ਵੀ ਕੂਕਰ ਹੈ। ਮੈਂ ਤਾਂ ਇਸ ਢੰਗ ਨਾਲ ਵੀ ਦੇਖਦਾ, ਅਜੋਕੇ ਸਮੇਂ 'ਚ ਬਹੁਤਾ ਜਿਹੜਾ ਕੁੱਤਿਆਂ ਨਾਲ ਮਨੁੱਖ ਦਾ ਪਿਆਰ ਹੈ, ਯੂਰਪ ਦੀ ਦੁਨੀਆ 'ਚ ਅਸੀਂ ਦੇਖਦੇ ਪਏ ਹਾਂ ਔਰ ਏਸ਼ੀਆ ਦੇ 'ਚ ਇਸ ਦੀ ਨਕਲ ਚੱਲ ਪਈ ਹੈ ਕਿ ਬੰਦਾ ਬੰਦੇ ਨੂੰ ਤਾਂ ਕੋਲ ਬਿਠਾ ਕੇ ਰਾਜ਼ੀ ਨਹੀਂ, ਪਰ ਬੰਦਾ ਕੁੱਤੇ ਨੂੰ ਆਪਣੀ ਗੋਦ ਦੇ 'ਚ ਵੀ ਬਿਠਾਉਂਦਾ ਹੈ, ਨਾਲ ਕਾਰ ਦੇ 'ਚ ਬਿਠਾਉਂਦਾ ਹੈ, ਆਪਣੇ ਨਾਲ ਸੁਲਾਉਂਦਾ ਹੈ। ਅੱਠੇ ਪੈਰ ਕੁੱਤਾ ਹੀ ਨਾਲ ਹੈ। ਐਸਾ ਕਿਉਂ ਹੈ? ਜਾਪਦਾ ਹੈ ਅੰਦਰ ਦੇ ਕੁੱਤੇ ਦਾ ਬਾਹਰ ਦੇ ਕੁੱਤੇ ਨਾਲ ਤਾਲਮੇਲ ਬੈਠ ਗਿਆ, ਸੰਬੰਧ ਜੁੜ ਗਿਆ। ਵਰਨਾ ਅਗਰ ਮਨੁੱਖ ਦੇ ਅੰਦਰ ਮਨੁੱਖਤਾ ਹੋਵੇ ਪੂਰਨ ਰੂਪ ਦੇ 'ਚ ਤਾਂ ਉਸਨੂੰ ਮਨੁੱਖ ਵੀ ਚੰਗੇ ਲੱਗਣੇ ਚਾਹੀਦੇ ਨੇ, ਉਸਦਾ ਮਨੁੱਖਾਂ ਨਾਲ ਵੀ ਪਿਆਰ ਹੋਵੇ, ਮਨੁੱਖਾਂ ਨਾਲ ਵੀ ਹਮਦਰਦੀ ਹੋਵੇ। ਮਨੁੱਖ ਨੂੰ ਨਫ਼ਰਤ ਭਰੀ ਨਾਲ ਨਿਗਾਹ ਨਾਲ ਵੇਖਣਾ ਔਰ ਕੁੱਤੇ ਨਾਲ ਸਨੇਹ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖ ਦੇ ਅੰਦਰ ਪਸ਼ੂ ਬਿਰਤੀਆਂ ਬਹੁਤ ਉਜਾਗਰ ਨੇ, ਬੜੀਆਂ ਪ੍ਰਧਾਨ। ਸੰਖੇਪ ਵਿੱਚ ਅਰਜ਼ ਕਰੀਏ, ਮਨੁੱਖ ਦੇ ਉੱਤੇ ਜਦ ਆਵਾਜ਼ੇ ਕਸੇ, ਖਾਮਾ ਖਾ ਆਵਾਜ਼ੇ ਕਸੇ, ਖਾਮਾ ਖਾ ਦੂਸ਼ਣ ਲਾਵੇ, ਇਹ ਵੀ ਕੂਕਰ ਬਿਰਤੀ ਹੈ। ਔਰ ਮਨੁੱਖ ਨੂੰ ਜ਼ਖਮੀ ਕਰ ਜਾਏ, ਇਹ ਵੀ ਕੂਕਰ ਬਿਰਤੀ ਹੈ। ਸ਼ੇਖ ਸਾਦੀ ਨੇ ਇੱਕ ਬੜੀ ਸੁੰਦਰ ਹਕਾਇਤ ਲਿਖੀ ਹੈ ਕਿ ਗਰੀਬ ਲੱਕੜਹਾਰਾ ਲੱਕੜੀਆਂ ਦਾ ਗੱਠਾ ਕੱਟ ਕੇ ਸਿਰ ਦੇ ਉੱਤੇ ਰੱਖ ਕੇ ਬਾਜ਼ਾਰ ਦੀ ਤਰਫ ਚੱਲਿਆ, ਪਰ ਇੱਕ ਕੁੱਤੇ ਨੇ ਕੱਟ ਖਾਦਾ ਬੜਾ ਜ਼ੋਰ ਦਾ। ਜ਼ਖਮੀ ਪੈਰ ਲੈ ਕੇ ਉਹ ਆਪਣੇ ਘਰ ਜਿਸ ਵਕਤ ਗਿਆ ਤਾਂ ਉਸਦੀ ਜੋ ਮਾਸੂਮ ਬੱਚੀ ਸੀ ਉਹਨੇ ਆਪਣੇ ਬੁੱਢੇ ਪਿਤਾ ਦਾ ਪੈਰ ਜ਼ਖਮੀ ਵੇਖ ਕੇ ਰੋਣਾ ਸ਼ੁਰੂ ਕੀਤਾ, ਅੱਬਾ ਇਹ ਜ਼ਖਮ ਕਿਸਨੇ ਪਹੁੰਚਾਇਆ। ਬੱਚੀ ਦੇ ਸਿਰ ਦੇ ਉੱਤੇ ਹੱਥ ਫੇਰ ਕੇ ਇਹ ਬੁੱਢਾ ਲੱਕੜਹਾਰਾ ਕਹਿਣ ਲੱਗਾ, ਕੁੱਤੇ ਨੇ ਕੱਟ ਖਾਦਾ। ਤੋ ਗੁੱਸੇ 'ਚ ਆ ਕੇ ਉਹ ਬੱਚੀ ਕਹਿਣ ਲੱਗੀ, ਬਾਪੂ ਅੱਬਾ ਫਿਰ ਤੂੰ ਵੀ ਕੁੱਤੇ ਨੂੰ ਕੱਟ ਖਾਣਾ ਸੀ। ਬੜੀ ਸੁੰਦਰ ਇਹ ਹਕਾਇਤ ਲਿਖੀ ਹੈ। ਸਗੇ ਪਾਏ ਸਹਿਰਾਏ ਨਸ਼ੀਨੇ ਗਜ਼ੀਦ ਬਖਸ਼ਮੇ ਕੇ ਖੂਨਸ਼ ਦੰਦਾਂ 'ਚ ਕੰਦ ਪਿਦਰਾ ਜਫਾ ਕਰਦੀ ਤੰਦੀ ਨਬੂਦ ਕਿ ਆਖਿਰ ਤੁਰਾ ਤੇਜ਼ ਦੰਦਾ ਨਬੂਦ। ਬੱਚੀ ਵਫਾਦਾਰੀ ਪਿਆਰ ਪ੍ਰਗਟ ਕਰਦੀ ਹੈ, ਬਾਪੂ ਕਿ ਆਖਿਰ ਤੁਰਾ ਤੇਜ਼ ਦੰਦਾ ਨਬੂਦ, ਤੇਰੇ ਤੇਜ਼ ਦੰਦ ਨਹੀਂ ਸਨ? ਜੇ ਉਹਨੇ ਕੱਟ ਖਾਦਾ ਹੈ ਤਾਂ ਤੂੰ ਵੀ ਕੱਟ ਖਾਣਾ ਸੀ, ਜੇ ਉਹਨੇ ਤੈਨੂੰ ਵੱਢਿਆ ਹੈ ਤੂੰ ਵੱਢ ਲੈਣਾ ਸੀ। ਬੱਚੀ ਦੇ ਸੀਸ 'ਤੇ ਹੱਥ ਫੇਰ ਕੇ ਲੱਕੜਹਾਰਾ ਕਹਿਣ ਲੱਗਾ, ਵਲੇਕਿਨ ਨਯਾਇਤ ਜ਼ਮਰਦਮ ਸਗੀ, ਇਹ ਮੇਰੀ ਬੱਚੀ ਮੈਂ ਮਨੁੱਖ ਹਾਂ ਅਤੇ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੋ ਸਕਦਾ। ਕੁੱਤੇ ਨੇ ਮੈਨੂੰ ਕੱਟਿਆ, ਮੈਂ ਕੁੱਤੇ ਨੂੰ ਕੱਟ ਖਾਵਾਂ ਅਤੇ ਮੇਰੇ ਵਿੱਚ ਅਤੇ ਕੁੱਤੇ ਵਿੱਚ ਫਿਰ ਕੀ ਅੰਤਰਾ ਹੋਇਆ, ਮੇਰੇ ਵਿੱਚ ਅਤੇ ਕੁੱਤੇ ਵਿੱਚ ਫਿਰ ਕੀ ਫਰਕ ਹੋਇਆ? ਇਹ ਮੇਰੀ ਬੱਚੀ ਮੈਂ ਨਹੀਂ ਕੱਟ ਸਕਦਾ ਕਿਉਂਕਿ ਮੈਂ ਮਨੁੱਖ ਹਾਂ, ਉਹਨੇ ਕੱਟ ਖਾਦਾ ਹੈ ਕਿਉਂਕਿ ਉਹ ਕੁੱਤਾ ਹੈ। ਇਸ ਤਰੀਕੇ ਨਾਲ ਕੂਕਰ ਬਿਰਤੀ ਝਗੜਿਆਂ ਦੇ ਵਿੱਚ ਅਕਸਰ ਅਸੀਂ ਮਨੁੱਖ ਦੇ ਅੰਦਰ ਵੇਖਦੇ ਹਾਂ। ਉਹ ਕਿਸੇ ਨੂੰ ਕੱਟ ਖਾਂਦਾ, ਕਿਸੇ 'ਤੇ ਲਾਂਛਣ ਲਾਉਂਦਾ, ਕਿਸੇ 'ਤੇ ਦੂਸ਼ਣ ਲਾਉਂਦਾ, ਨਫ਼ਰਤ ਭਰੀ ਨਿਗਾਹ ਨਾਲ ਕਿਸੇ ਨੂੰ ਵੇਖਦਾ, ਇਹ ਸਭ ਕੂਕਰ ਬਿਰਤੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਹੈ ਇਹ ਪਾਵਨ ਵਾਕ, ਬਈ ਇਹ ਸੁਭਾਅ ਕੂਕਰ ਦਾ ਮਨੁੱਖ ਦੇ ਅੰਦਰ ਹੈ। ਮਨੁੱਖ ਦੇ ਅੰਦਰ ਖੋਤਾ ਵੀ ਹੈ। ਖੋਤਾ ਗਧਾ ਭਾਰਤ ਦੇ 'ਚ ਬੇਵਕੂਫੀ ਦਾ ਚਿੰਨ੍ਹ ਮੰਨਿਆ ਜਾਂਦਾ, ਬੇਵਕੂਫੀ ਦਾ ਪ੍ਰਤੀਕ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ, ਇਹ ਧੋਬੀਆਂ ਦੇ ਕੱਪੜੇ ਢੋਣ ਵਾਲੇ, ਇੱਟਾਂ ਢੋਣ ਵਾਲੇ, ਕੁਮਾਰਾਂ ਦੀ ਮਿੱਟੀ ਢੋਣ ਵਾਲੇ, ਇਹ ਜਿਹੜੇ ਖੋਤੇ ਨੇ, ਇਹ ਖੋਤੇ ਨਕਲੀ ਨੇ, ਇਹ ਅਸਲੀ ਨਹੀਂ। ਅਸਲੀ ਖੋਤਾ ਕੋਈ ਹੋਰ ਹੈ। ਉਹ ਕੌਣ ਹੈ? ਪਾਤਸ਼ਾਹ ਦਾ ਫਰਮਾਨ, ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ। ਬਿਨਾਂ ਗੁਣਾਂ ਤੋਂ ਅੱਠੇ ਪੈਰ ਜੋ ਮਾਣ ਵਿੱਚ ਸੜਿਆ ਰਹਿੰਦਾ, ਹੰਕਾਰ ਵਿੱਚ ਸੜਿਆ ਰਹਿੰਦਾ, ਮਹਾਰਾਜ ਦਾ ਕਹਿਣਾ ਹੈ ਇਹ ਅਸਲੀ ਖੋਤਾ ਹੈ। ਇਹਨੂੰ ਪਤਾ ਹੀ ਨਹੀਂ ਕਿ ਤੇਰੇ ਆਸਰੇ 'ਤੇ ਜਗਤ ਨਹੀਂ ਖੜਾ, ਬਲਕਿ ਤੂੰ ਸਵੈਮ ਕਿਸੇ ਦੇ ਆਸਰੇ 'ਤੇ ਖੜਾ। ਤੂੰ ਕ੍ਰਿਤ ਹੈ, ਕਰਤਾ ਨਹੀਂ, ਪਰ ਮਨੁੱਖ ਨੇ ਹੰਕਾਰ ਦੀ ਪੰਡ ਚੁੱਕੀ ਹੋਈ ਹੈ ਅਤੇ ਇਹਦਾ ਕੋਈ ਮੁਆਵਜ਼ਾ ਵੀ ਨਹੀਂ। ਇਹ ਖੋਤਾ ਬਿਰਤੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਬਿਰਤੀਆਂ ਦਾ ਜ਼ਿਕਰ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਔਰ ਭਗਤ ਕਬੀਰ ਨੇ ਕੀਤਾ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਨੁੱਖ ਦੇ ਅੰਦਰ ਭੈਂਸੇ ਦੀ ਬਿਰਤੀ ਵੀ ਹੈ, ਸਾਂਡ ਦੀ ਬਿਰਤੀ ਵੀ ਹੈ। ਮਾਤਾ ਭੈਂਸਾ ਅਮਵਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਭੈਂਸੇ ਦੀ ਬਿਰਤੀ ਇਹ ਆਉਂਦੀ ਹੈ, ਉਹ ਅਮੋੜ ਚੱਲਦਾ, ਉਹਨੂੰ ਮੋੜੀਏ ਅਤੇ ਮੁੜਦਾ ਨਹੀਂ। ਅਕਸਰ ਐਸਾ ਦੇਖਣ ਦੇ 'ਚ ਆਉਂਦਾ, ਉਹ ਆਪਣੀ ਧੁਨ ਦੇ ਚੱਲਦਾ, ਉਹ ਆਪਣੀ ਚਾਲ ਚੱਲਦਾ, ਚਾਹੇ ਉਹ ਚਾਲ ਗਲਤ ਹੋਵੇ, ਚਾਹੇ ਮਾਰਗ ਗਲਤ ਹੋਵੇ, ਉਸਨੂੰ ਮੋੜੀਏ ਉਹ ਮੁੜਦਾ ਨਹੀਂ, ਉਹਨੂੰ ਹੋੜੀਏ ਉਹ ਰੁਕਦਾ ਨਹੀਂ। ਹੁਣ ਜਿਸ ਮਨੁੱਖ ਨੂੰ 10-5 ਬੰਦੇ ਸਮਝਾਵਣ, ਸ਼ਰੀਕ ਸਮਝਾਵਣ ਔਰ ਮਹਾਂਪੁਰਸ਼ ਸਮਝਾਵਣ, ਵੀ ਇਹ ਜੋ ਤੂੰ ਕਰਮ ਕਰ ਰਿਹਾ, ਇਹ ਮਨੁੱਖਤਾ ਦੇ ਦਾਇਰੇ 'ਤੇ ਪੂਰਾ ਨਹੀਂ ਉਤਰਦਾ, ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ, ਸਮਾਜ ਦੀ ਕਸੌਟੀ ਦੇ ਉੱਤੇ ਵੀ ਇਹ ਫੇਲ ਪੂਰਾ ਨਹੀਂ ਉਤਰਦਾ, ਇਸ ਵਾਸਤੇ ਤੂੰ ਛੱਡ ਦੇ। ਅਤੇ ਉਹ ਇਹ ਆਖੇ, ਬਈ ਤੁਸੀਂ ਕੌਣ ਹੁੰਦੇ ਹੋ ਮੈਨੂੰ ਸਮਝਾਉਣ ਵਾਲੇ? ਮੈਂ ਤਾਂ ਜਿਸ ਪਾਸੇ ਚਲਾਂਗਾ ਮੇਰੀ ਮਰਜ਼ੀ। ਤੋ ਕਬੀਰ ਕਹਿੰਦੇ ਨੇ ਇਹ ਭੈਂਸਾ ਬਿਰਤੀ ਹੈ ਕਿ ਸਮਝਾਉਣ 'ਤੇ ਵੀ ਨਾ ਸਮਝਣਾ, ਮੋੜਨ 'ਤੇ ਵੀ ਨਾ ਮੁੜਨਾ, ਔਰ ਆਪਣੀ ਹੱਠ ਧਰਮੀ ਕਾਇਮ ਰੱਖਣੀ ਔਰ ਉਸ ਹੱਠ ਧਰਮੀ ਦੇ ਮੁਤਾਬਕ ਚਲੇ ਜਾਣਾ, ਇਹ ਭੈਂਸਾ ਬਿਰਤੀ ਹੈ। ਗਲਤੀ 'ਤੇ ਗਲਤੀ ਕਰੇ ਜਾਣਾ, ਲੋਕ ਰੋਕਣ ਅਤੇ ਉਹ ਰੁਕੇ ਨਾ, ਕਬੀਰ ਕਹਿੰਦੇ ਨੇ ਇਹ ਅਮੋੜ ਬਿਰਤੀ ਭੈਂਸਾ ਹੈ। ਮਾਤਾ ਭੈਂਸਾ ਅਮੋਆ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਧਰਮ ਦਾ ਜਨਮ, ਗਿਆਨ ਦਾ ਜਨਮ, ਮਹਾਂਪੁਰਸ਼ਾਂ ਦਾ ਆਗਮਨ ਹੀ ਇਸ ਵਾਸਤੇ ਹੋਇਆ ਕਿ ਮਨੁੱਖ ਆਪਣੇ ਅੰਦਰੋਂ ਪਸ਼ੂਆਂ ਨੂੰ ਵਿਦਾ ਕਰ ਸਕੇ, ਜੋ ਇਸ ਨੂੰ ਬੇਚੈਨ ਕਰ ਰਹੇ ਨੇ, ਜੋ ਇਸ ਨੂੰ ਦੁਖੀ ਕਰ ਰਹੇ ਨੇ, ਔਰ ਇਹ ਵਿਦਾ ਹੋਣਗੇ ਪ੍ਰਭੂ ਚਿੰਤਨ ਨਾਲ। ਅਗਰ ਪ੍ਰਭੂ ਚਿੰਤਨ ਨਾ ਚੱਲਿਆ ਤਾਂ ਇਹਨਾਂ ਪਸ਼ੂਆਂ ਨੇ ਬਹੁਤ ਬਲਵਾਨ ਹੋਣਾ, ਜੈਸੇ ਕਿ ਸਤਿਗੁਰ ਦੀ ਬਾਣੀ ਦੇ ਵਾਕ ਨੇ, ਬਿਨ ਸਿਮਰਨ ਜੈਸੇ ਸਰਪ ਅਰਜਾਰੀ। ਪ੍ਰਭੂ ਸਿਮਰਨ ਤੋਂ ਬਿਨਾਂ ਜੀਵਣਾ ਇੰਜ ਹੈ ਜੈਸੇ ਕਿ ਸੱਪ ਜੀਵਦਾ ਹੈ, ਅਤੇ ਸੱਪ ਦਾ ਕੰਮ ਕੀ ਹੈ? ਉਹ ਖਾਂਦਾ ਹੈ, ਪੀਂਦਾ ਹੈ, ਅਤੇ ਖਾਂਦੇ ਪੀਂਦਿਆਂ ਉਸ ਦੇ ਅੰਦਰ ਜ਼ਹਿਰ ਵੱਧਦੀ ਹੈ, ਅਤੇ ਜਦ ਜ਼ਹਿਰ ਵੱਧ ਜਾਂਦੀ ਹੈ ਫਿਰ ਡੰਗ ਮਾਰਦਾ, ਜ਼ਹਿਰ ਨੂੰ ਕਿਸੇ ਦੇ ਜਿਸਮ ਦੇ 'ਚ ਪਿਵਸਤ ਕਰ ਦਿੰਦਾ। ਐਸਾ ਹੀ ਨਹੀਂ ਕਿ ਸੱਪ ਡੰਗ ਮਾਰਦੇ ਨੇ, ਮਨੁੱਖ ਵੀ ਡੰਗ ਮਾਰਦੇ ਨੇ, ਔਰ ਹੋ ਸਕਦਾ ਸੱਪ ਦਾ ਡੰਗਿਆ ਹੋਇਆ ਕੋਈ ਬਚ ਜਾਏ। ਕਈ ਦਫ਼ਾ ਮਨੁੱਖ ਦੇ ਡੰਗੇ ਹੋਏ ਤਾਂ ਬਚਦੇ ਹੀ ਨਹੀਂ, ਮਨੁੱਖ ਇਸ ਢੰਗ ਦਾ ਜ਼ਹਿਰੀਲਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਤਿਉਂ ਸਾਕਤ ਜੀਵੇਂ ਨਾਮ ਵਿਸਾਰੀ। ਬਿਨ ਸਿਮਰਨ ਡਿਗ ਕਰਮ ਕਰਾਸ, ਕਾਕ ਬਤਨ ਬਿਸਟਾਵੇਂ ਵਾਸ। ਸਾਹਿਬਾਂ ਦਾ ਐਸਾ ਫਰਮਾਨ ਹੈ ਕਿ ਮਨੁੱਖ ਦੇ ਅੰਦਰ ਕੌਆ ਵੀ ਹੈ। ਕਿਸ ਤਰ੍ਹਾਂ ਪਤਾ ਚੱਲੇਗਾ ਕਿ ਹੁਣ ਮਨੁੱਖ ਦੇ ਅੰਦਰ ਕੂਕਰ ਬਿਰਤੀ ਕੰਮ ਕਰ ਰਹੀ ਹੈ? ਕੌਆ ਕਹਾਂ ਕਪੂਰ ਚਰਾਏ, ਕੌਵੇ ਦੇ ਮੂੰਹ ਦੇ 'ਚ ਸੁਗੰਧੀ ਨਹੀਂ ਆਉਂਦੀ, ਕਪੂਰ ਨਹੀਂ ਆਉਂਦਾ, ਦੁਰਗੰਧੀ ਆਉਂਦੀ ਹੈ, ਬਿਸ਼ਟਾ ਆਉਂਦੀ ਹੈ, ਅੱਡੀ ਦਾ ਟੁਕੜਾ ਆਉਂਦਾ, ਕੋਈ ਗੰਧ ਉਸਦੇ ਮੂੰਹ ਦੇ 'ਚ ਹੋਵੇਗੀ। ਅਤੇ ਕੌਵੇ ਦੀ ਬੋਲੀ ਬੜੀ ਕੁਰਖਤ ਹੈ, ਬੜੀ ਸਖਤ ਹੈ। ਹੁਣ ਜਿਹੜਾ ਬੰਦਾ ਬਹੁਤ ਸਖਤ ਬੋਲੇ, ਕੌੜਾ ਬੋਲੇ, ਗੰਦਾ ਬੋਲੇ, ਗਾਲਾਂ ਹੀ ਉਸਦੇ ਮੂੰਹ 'ਚ ਹੋਵਣ, ਚਾਰ ਗਾਲਾਂ ਕੱਢ ਕੇ ਫਿਰ ਕੋਈ ਇੱਕ ਗੱਲ ਕਰੇ, ਤਾਂ ਸਾਹਿਬਾਂ ਦਾ ਕਹਿਣਾ ਹੈ ਇਹ ਕੂਕਰ ਹੈ, ਕੌਵੇ ਵਾਲੀ ਬਿਰਤੀ, ਬੜਾ ਕੁਰਖਤ ਬੋਲਦਾ ਹੈ, ਬੜੀ ਕਸਕ ਹੈ ਇਸਦੇ ਬੋਲਣੇ ਦੇ 'ਚ, ਬੜੀ ਚੋਟ ਹੈ, ਫਿਰ ਬੋਲਣਾ ਬੜਾ ਗੰਦਾ ਹੈ। ਤੋ ਮੂੰਹ ਦੇ 'ਚ ਇਸ ਗੰਦਗੀ ਦਾ ਹੋਣਾ ਔਰ ਇਸ ਕੁਰਖਤਪਣੇ ਦਾ ਹੋਣਾ, ਸਾਹਿਬ ਕਹਿੰਦੇ ਨੇ ਇਹ ਕੌਵੇਪਣ ਦੀ ਨਿਸ਼ਾਨੀ। ਜਿਸ ਵਕਤ ਕੌਵੇ ਦੀ ਬਿਰਤੀ ਮਨੁੱਖ ਦੇ ਅੰਦਰ ਪ੍ਰਧਾਨ ਆਉਂਦੀ ਹੈ, ਉਸ ਵਕਤ ਮੂੰਹ ਦੇ 'ਚ ਗੰਦਗੀ ਆ ਜਾਂਦੀ ਹੈ, ਮੂੰਹ ਦੇ 'ਚ ਕੁੜੱਤਣ ਆ ਜਾਂਦੀ ਹੈ। ਕਾਕ ਬਟਨ ਬਿਸਟਾਵੇਂ ਵਾਸ, ਬਿਨ ਸਿਮਰਨ ਕੂਕਰ ਕੀ ਨਿਆਇ, ਸਾਕਤ ਥਾਂ ਬ੍ਰਿਸ਼ਟ ਫਿਰਾਏ। ਸਿਮਰਨ ਤੋਂ ਟੁੱਟ ਕੇ ਬੰਦਾ ਇੰਜ ਜੀਵਦਾ ਹੈ ਜੈਸੇ ਕਿ ਕੂਕਰ, ਜੈਸੇ ਕਿ ਕੁੱਤੇ। ਬਿਨ ਸਿਮਰਨ ਦ੍ਰਿਗ ਕਰਮ ਕਰਾਸ, ਕਾਕ ਬਤਨ ਬਿਸਟਾਵੇਂ ਵਾਸ। ਬਿਨ ਸਿਮਰਨ ਗਰਧਬ ਕੀ ਨਿਆਇ, ਸਾਕਤ ਥਾਂ ਬ੍ਰਿਸ਼ਟ ਫਿਰਾਏ। ਫਿਰ ਹੋਰ ਜਿਹੜੀ ਗੱਲ ਸਾਹਿਬ ਦੀ ਬਾਣੀ ਨੇ ਫਰਮਾਨ ਕਰ ਦਿੱਤੀ ਹੈ, ਉਹ ਬੜੀ ਕੀਮਤੀ ਹੈ, ਮਹਾਨ ਕੀਮਤੀ ਹੈ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਜੋ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸ ਨਾਮ ਭਰਿਓ ਹੈ ਤ੍ਰਗਟੀ। ਬੇਸਵਾ ਦਾ ਪੁੱਤਰ ਹੋਵੇ ਉਹ ਆਪਣੀ ਵਲਦੀਅਤ ਨਹੀਂ ਦੱਸ ਸਕਦਾ, ਆਪਣੇ ਮਾਂ ਬਾਪ ਦਾ ਨਾਮ ਨਹੀਂ ਦੱਸ ਸਕਦਾ। ਕਿਸੇ ਮਹਿਫਲ ਦੇ 'ਚ ਪਿਤਾ ਦਾ ਨਾਮ ਉਸ ਤੋਂ ਪੁੱਛੋ, ਵਿਚਾਰਾ ਕੀ ਦੱਸੇ, ਕਿਉਂਕਿ ਵੇਸਵਾ ਦਾ ਪੁੱਤਰ ਹੈ। ਇਸ ਵਾਸਤੇ ਮਹਿਫਿਲ ਉਸਨੂੰ ਸ਼ਰਮਸਾਰ ਕਰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਵੇਸਵਾ ਦੇ ਪੁੱਤਰ ਨੂੰ ਸ਼ਰਮਸਾਰ ਨਾ ਕਰੋ, ਉਹ ਸਿਰਫ ਆਪਣੇ ਸਰੀਰਕ ਪਿਤਾ ਨੂੰ ਨਹੀਂ ਜਾਣਦਾ ਕਿ ਕੌਣ ਹੈ, ਔਰ ਉਹ ਵੇਸਵਾ ਦਾ ਪੁੱਤਰ ਨਹੀਂ ਹੈ। ਵਾਸਤਵਿਕ ਵੇਸਵਾ ਦਾ ਪੁੱਤਰ ਉਹ ਹੈ ਜੋ ਜਗਤ ਪਿਤਾ ਨੂੰ ਨਹੀਂ ਜਾਣਦਾ, ਜਿਸ ਨੂੰ ਜਗਤ ਪਿਤਾ ਦਾ ਬੋਧ ਨਹੀਂ, ਜਿਸ ਨੇ ਇਸ ਦੀ ਮਾਂ ਨੂੰ ਵੀ ਪੈਦਾ ਕੀਤਾ, ਇਸ ਦੇ ਪਿਤਾ ਨੂੰ ਵੀ ਪੈਦਾ ਕੀਤਾ, ਔਰ ਇਸ ਨੂੰ ਵੀ ਪੈਦਾ ਕੀਤਾ, ਜਿਸ ਨੂੰ ਉਸਦਾ ਬੋਧ ਨਹੀਂ ਹੈ, ਉਹ ਵਾਸਤਵਿਕ ਵੇਸਵਾ ਦਾ ਪੁੱਤਰ ਹੈ। ਇਹ ਪਦਵੀ ਉਸ ਵਾਸਤੇ ਹੈ, ਇਹ ਇਲਜ਼ਾਮ ਉਸ ਵਾਸਤੇ ਹੈ, ਨਾ ਕਿ ਉਸ ਵਾਸਤੇ ਜੋ ਵੇਸਵਾ ਦਾ ਪੁੱਤਰ ਹੈ। ਕਾਰਨ ਕੀ ਕਿ ਜਿਸ ਵਕਤ ਬੰਦਾ ਨਾਮ ਤੋਂ ਟੁੱਟਦਾ ਹੈ, ਅਣਗਿਣਤ ਪਸ਼ੂ ਬਿਰਤੀਆਂ ਮਨੁੱਖ ਦੇ ਅੰਦਰ ਉਜਾਗਰ ਹੋ ਜਾਂਦੀਆਂ ਹਨ, ਔਰ ਮਨੁੱਖ ਬਹੁਤ ਖਤਰਨਾਕ ਹੋ ਜਾਂਦਾ ਹੈ। ਜਦ ਖਤਰਨਾਕ ਹੋ ਜਾਂਦਾ ਹੈ ਤਾਂ ਫਿਰ ਇਸ 'ਤੇ ਤਰ੍ਹਾਂ ਤਰ੍ਹਾਂ ਦੀਆਂ ਬੰਦਿਸ਼ਾਂ ਵੀ ਲਾਉਣੀਆਂ ਪੈਂਦੀਆਂ ਹਨ। ਮੈਂ ਦੇਖਦਾ ਕਿ ਪਸ਼ੂ ਪੰਖੀ ਜਿੱਥੇ ਚਾਹਣ ਘੌਂਸਲੇ ਬਣਾ ਲੈਂਦੇ, ਜਿਸ ਦਰਖਤ 'ਤੇ ਚਾਹਵਨ ਚਿੜੀਆਂ ਘੌਂਸਲੇ ਬਣਾ ਲੈਂਦੀਆਂ, ਪੰਛੀ ਆਲਣੇ ਬਣਾ ਲੈਂਦੇ ਨੇ। पर हुण मनुख जिथे चाहे मकान नहीं बना सकता। मनुख नू ये खुल नहीं है, ये इजाजत नहीं, उन्हों नक्शा भी पास कराना पेगा, उन्हों जमीन भी मुल लेनी पेगी, उन्हों बाकी दे भी करीबन करीबन कानूनी झमेलियां चो लंघना पेगा, तां किधरे वह अपना मकान बना सकता है। फिर उसके कोल समर्था भी चाहिए है। पंछियों नू यह खुल है, जिथे चाण जिस वक्त चाण जिस दरखत ते चाण घोंसला बना लै। मनुख नू यह खुल क्यों नहीं दिती गई? सिर्फ इस वास्ते, अगर ये खुल मनुख नू दे दिती जाए तां उसने नौ खंड पृथ्वी दे आले दुआले वलगण पानी है, ते आखना है अजे भी थां छोटी है, बाकी सारियां नू समुंदर दे च पाओ। बहुत तंग दिल है मनुख, बहुत तंग दिल है। मैं देखदा पशु ते पंखी खुले एक देश तो दूसरे देश जांदे ने, जैसे कि मैं अपनी अखां दे नाल प्रत्यक्ष वेख्या। वाहगा बार्डर ते मैं बैठा सी, गुरु नानक महाराज दे जन्म पुरब ते ननकाणा साहब जा रहे सी। दो तीन घंटे जद उसते बार्डर ते बैठे रहे, मैं देखा हिंदुस्तान दे कौवे उड़ के पाकिस्तान जा रहे सन, पाकिस्तान दियां कबूतरां उड़ के हिंदुस्तान आ रही सन, कीड़ियां हिंदुस्तान दियां रेंग के पाकिस्तान जा रही सन, और उधर दियां कीड़ियां रेंग के इधर आ रही सन। फिर ख्याल आया दरियावां दे राहीं हिंदुस्तान दियां मछलियां पाकिस्तान चलिया जांदियां, उधर दियां मछलियां ते मगरमच्छ इधर आ जांदे ने, इधर दे हिरन दौड़ के उधर चले जांदे ने, उधर दे हिरन दौड़ के इधर आ जांदे ने। ना इन्हां नूं पासपोर्ट बनाना पैंदा, ना इन्हां नूं वीज़ा लेना पैंदा, इन्हां नूं पूरी खुल है। इस तरह की खुल मनुख नूं क्यों नहीं दित्ती गई? इस वास्ते कि पशु पंखी कोई भी इतने खतरनाक नहीं जितना कि मनुख खतरनाक है। भाई गुरदास जी ने एक बड़ी कीमती पौड़ी लिखी है, कह के गल नूं अगां तोरांगे। उन्हां दा कहना है कि ऐ बंदे तेनू जीवन की जाच कीड़ी तो सीखनी चाहिए। कीड़ी तो, हाँ कीड़ी तो, क्यों कि जितना तेरे च औगण है उतना ही उस दे च गुण है। नीचो नीच सदावना कीड़ी होए ना आप गणावे, गुरमुख मार्ग चलना एकत खुड सहंस समावे। कीड़ी दे च ए खूबी है कि एक निक्की जी खुड दे च हजारां आ जांदियां, प्यार नाल रहिंदियां, स्नेह नाल रहिंदियां, कोई झगड़ा नहीं। पर एक बहुत वड्डा मकान होवे, दो भरावां दा रहना औखा हो जांदा है, प्यो पुत्र दा रहना औखा हो जांदा है, सस ते नूं दा रहना औखा हो जांदा है। कीड़ी दा आकार भावें छोटा है, दिल बहुत वड्डा है। मनुख दा आकार भावें बहुत वड्डा है, दिल बहुत छोटा है, बहुत छोटा है। फिर कीड़ी दी होर खूबी है कि घ्यो शक्कर दी वास ले जिथे धरी तिथे चल जाए। इनू वासना आ जाए इत्थे चीनी पई है, इत्थे घ्यो पिया, चल पैंदी है, कल्ली नहीं जांदी, हजारां नूं नाल लेके जांदी। दाणा मूंह दे च पा के लियांदी है, खुड दे च रख देंदी है, फिर दाणा लैण वास्ते चल पैंदी है। उन्हूं इतना भरोसा है, विश्वास है कि जो दाणा मैं रख के गई हाँ ये मैनू प्राप्त होवेगा। पर मनुख दी दुनिया दे च ये विश्वास नहीं, अगर कोई चीज़ बाहर रख जाए तो ये लाजमी नहीं उसनू वह फिर मिलनी भी है या कि नहीं। भाई साहब भाई गुरदास जी का ऐसा कहना है कि जो उसनू पता चले कि पदार्थ इत्थे पे है, सारियां नू नाल लेके वो चल पैंदी है। मिलवरतन की भावना जितनी कीड़ी दे च है इतनी मनुख दे अंदर नहीं, इतनी बंदे दे अंदर नहीं। साहिब गुरबंध साहब जी महाराज का यह फरमान, ऐ मनुख तू प्रभु चिंतन कर ताकि अपने अंदर पए हुए पशुओं को तू रुखसत कर सकें, विदा कर सकें। ते जिस दिन ये सारे पशु रुखसत हो जाते हैं उस दिन मनुखता निखरती है, उस दिन मनुखता साफ सुथरे ढंग दे नाल पेश आती है। ते उस दिन जब मनुख इबादत करता है तो उसके अंदर देवता झलकता है, उसके अंदर परमात्मा झलकता है, उसके अंदर ईश्वर झलकता है। वह मनुख होंदया होया ईश्वर की होंद प्रगट करता है, जैसे कि सतगुरु की बाणी के वाक ने, नामे नारायण नहीं भेद राम कबीरे भेद न भाई। मनुख मद दे च है, प्रभु का जगत अगे है और पशुआ का जगत पिछे है। जब पशु जगत की खिच मनुख के अंदर पैदा हो जाती है तो यह दुराचारी बन जाता है, ਕਿਸੇ ਵੀ ਨਿਯਮ ਦੀ ਉਹ ਪਾਲਣਾ ਨਹੀਂ ਕਰਦਾ, ਚਾਹੇ ਉਹ ਨਿਯਮ ਸਮਾਜ ਦਾ ਹੋਵੇ, ਨੀਤੀ ਦਾ ਹੋਵੇ, ਧਰਮ ਦਾ ਹੋਵੇ। ਪਰ ਮਨੁੱਖ ਦੇ ਅੰਦਰ ਖਿੱਚ ਉਸ ਪ੍ਰਭੂ ਦੀ ਵੀ ਹੈ ਜੋ ਸ਼ਿਖਰ 'ਤੇ ਹੈ, ਬੁਲੰਦੀਆਂ 'ਤੇ ਹੈ। ਪਸ਼ੂਆਂ ਦਾ ਜਗਤ ਥੱਲੇ ਹੈ ਔਰ ਪ੍ਰਭੂ ਦਾ ਜਗਤ ਉੱਪਰ ਹੈ, ਮਨੁੱਖ ਮੱਧ ਦੇ 'ਚ ਖੜ੍ਹਾ। ਕਦੀ ਪ੍ਰਭੂ ਦੇ ਜਗਤ ਦੀ ਖਿੱਚ ਹੋ ਜਾਂਦੀ ਹੈ, ਇਹ ਧਰਮ ਮੰਦਰਾਂ ਦਾ ਰੁੱਖ ਕਰਦਾ, ਇਹ ਧਰਮ ਗ੍ਰੰਥਾਂ ਦਾ ਪਾਠ ਪਠਨ ਕਰਦਾ, ਇਹ ਸਤ ਪੁਰਸ਼ਾਂ ਦੀ ਸੋਭਤ 'ਚ ਬੈਠਦਾ ਔਰ ਬੈਠ ਕੇ ਆਨੰਦ ਮਾਣਦਾ। ਲੇਕਿਨ ਅਜੇ ਆਨੰਦ ਮਾਣ ਹੀ ਰਿਹਾ, ਫਿਰ ਪਸ਼ੂਆਂ ਦੇ ਜਗਤ ਦੀ ਖਿੱਚ ਪੈਦਾ ਹੋ ਜਾਂਦੀ, ਫਿਰ ਇਹ ਥੱਲੇ ਆ ਜਾਂਦਾ। ਜਿਵੇਂ ਅਸੀਂ ਦੇਖਦੇ ਹਾਂ ਘੜੀ ਦਾ ਪੈਂਡਲੂਮ ਸੱਜੇ ਤੋਂ ਖੱਬੇ ਹੋ ਜਾਂਦਾ, ਹੂ ਬਹੂ ਮਨੁੱਖ ਦਾ ਮਨ ਕਦੀ ਸੱਜੇ ਕਦੀ ਖੱਬੇ, ਕਦੀ ਪਸ਼ੂਆਂ ਦਾ ਜਗਤ ਕਦੀ ਪ੍ਰਭੂ ਦਾ ਜਗਤ। ਅਡੋਲ ਅਵਸਥਾ ਪ੍ਰਭੂ ਦੀ ਨਸੀਬ ਨਹੀਂ ਹੋ ਰਹੀ, ਕਾਰਨ ਕਿ ਪਸ਼ੂਆਂ ਦੀ ਆਪਣੀ ਖਿੱਚ ਹੈ, ਪਰਮਾਤਮਾ ਦੀ ਆਪਣੀ ਖਿੱਚ ਹੈ। ਸਤਸੰਗ ਅਤੇ ਸਾਧਨਾ ਦੇ ਉੱਤੇ ਬਹੁਤ ਪ੍ਰਬਲ ਜ਼ੋਰ ਇਸ ਵਾਸਤੇ ਦਿੱਤਾ ਗਿਆ ਹੈ ਕਿ ਮਨੁੱਖ ਇਸ ਪਸ਼ੂਆਂ ਦੀ ਖਿੱਚ ਤੋਂ ਬਚ ਕੇ ਪ੍ਰਭੂ ਦੇ ਜਗਤ ਵਿੱਚ ਪਹੁੰਚ ਜਾਏ ਔਰ ਲੀਨਤਾ ਇਸ ਢੰਗ ਦੀ ਇਸ ਨੂੰ ਨਸੀਬ ਹੋਵੇ, ਜੈਸੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉ ਪਾਣੀ ਸੰਗ ਪਾਣੀ। ਸਰਤਾ ਮਰੂਥਲ ਵਿੱਚ ਵੀ ਖੋ ਸਕਦੀ ਹੈ ਔਰ ਸਰਤਾ ਸਾਗਰ ਵਿੱਚ ਵੀ ਖੋ ਸਕਦੀ ਹੈ। ਸਰਿਤਾ ਅਗਰ ਮਰੂਥਲ ਵਿੱਚ ਖੋ ਗਈ ਤਾਂ ਆਪਣੀ ਹੋਂਦ ਮਿਟਾ ਬੈਠੇਗੀ ਔਰ ਸਰਤਾ ਅਗਰ ਸਾਗਰ ਵਿੱਚ ਖੋ ਗਈ ਤਾਂ ਸਾਗਰ ਦਾ ਰੂਪ ਹੋ ਜਾਏਗੀ। ਮਨੁੱਖ ਅਗਰ ਪਸ਼ੂਆਂ ਦੇ ਜਗਤ ਵਿੱਚ ਖੋ ਗਿਆ ਤਾਂ ਮਨੁੱਖਤਾ ਵੀ ਖੋ ਦੇਗਾ ਔਰ ਮਨੁੱਖ ਅਗਰ ਪਰਮਾਤਮਾ ਵਿੱਚ ਲੀਨ ਹੋ ਗਿਆ ਤਾਂ ਪਰਮਾਤਮਾ ਦਾ ਹੀ ਰੂਪ ਹੋ ਜਾਏਗਾ, ਈਸ਼ਵਰ ਦਾ ਹੀ ਰੂਪ ਹੋ ਜਾਏਗਾ ਔਰ ਈਸ਼ਵਰ ਦਾ ਰੂਪ ਹੋਣ ਵਾਸਤੇ ਹੀ ਮਨੁੱਖ ਇਸ ਜਗਤ ਵਿੱਚ ਆਇਆ।